ਗੌੜੀ ਸੁਖਮਨੀ ਜੋ ਕਿ ਪੰਨਾ ਨੰਬਰ 296 ਤੇ ਸਮਾਪਤ ਹੁੰਦੀ ਹੈ ਜੀ। ਉਸ ਤੋਂ ਬਾਅਦ ਪੰਜਵੇਂ ਪਾਤਸ਼ਾਹ ਦੀ ਇੱਕ ਹੋਰ ਰਚਨਾ ਗੌੜੀ ਰਾਗ ਵਿੱਚ ਹੈ ਜੀ, ਥਿੱਤੀ ਗੌੜੀ। ਤੇ ਜਿਸ ਤਰ੍ਹਾਂ ਗੌੜੀ ਸੁਖਮਨੀ ਵੀ ਸ਼ਲੋਕ ਲਿਖਿਆ ਹੈ ਇੱਕ ਓਂਕਾਰ ਸਤਿਗੁਰ ਪ੍ਰਸਾਦ, ਇਹਦੇ ਵਿੱਚ ਵੀ ਉਹੀ ਤਰੁੱਟੀ ਲੱਗਦੀ ਹੈ ਲਿਖਣ ਵਿੱਚ। ਤੇ ਆਪਾਂ ਫਿਰ ਬਾਣੀ ਦੇ ਅਰਥ ਸ਼ੁਰੂ ਕਰਦੇ ਹਾਂ ਜੀ। ਥਿੱਤੀ ਗੌੜੀ ਮਹੱਲਾ ਪੰਜਵਾਂ, ਸ਼ਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ। ਥਲ ਥਲ ਮਹੀਲ ਪੂਰਿਆ ਸਵਾਮੀ ਸਿਰਜਣ ਹਾਰ, ਅਨੇਕ ਭਾਂਤ ਹੋਏ ਪਸਰਿਆ ਨਾਨਕ ਏਕ ਅੰਕਾਰ।
ਅਸਲ ਦੇ ਵਿੱਚ ਜਿਹੜੇ ਪੁਰਾਣੇ ਨੇ ਨਾ, ਆ ਦੇਖੋ ਨਾ ਜਿਹੜਾ ਇੱਕ ਓਂਕਾਰ ਦਾ ਆਕਾਰ ਹੈ ਉੱਪਰ ਗਿਆ ਹੋਇਆ, ਲਕੀਰ ਤੇ ਸ਼ਲੋਕ ਤੇ ਜਿਹੜੀ ਲਾਈਨ ਨੇ ਤੇ ਉੱਪਰ ਗਿਆ ਹੋਇਆ।
ਠੀਕ ਹੈ ਜੀ।
ਇਹ ਜਿਹੜੇ ਪਿੱਛੇ ਨਿਯਮ ਸੀ ਨਾ ਜਿਹੜੇ ਪੜ੍ਹਦੇ ਸੀ ਸੰਥਿਆ ਨਾਲ, ਇੱਕ ਓਂਕਾਰ ਸਤਿਗੁਰ ਪ੍ਰਸਾਦ ਪਹਿਲਾਂ ਪੜ੍ਹਦੇ ਸੀ। ਇਹ ਆਪਣੇ ਸੱਜੇ ਪਾਸੇ ਆ ਲਿਖਿਆ ਹੋਇਆ, ਪਰ ਪੜ੍ਹਨਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਪਹਿਲਾਂ, ਫਿਰ ਪੜ੍ਹਨਾ ਥਿੱਤੀ ਗੌੜੀ ਮਹੱਲਾ ਪੰਜਵਾਂ ਸ਼ਲੋਕ। ਐ ਪੜ੍ਹਨ ਵੇਲੇ ਸਾਨੂੰ, ਕਿਉਂਕਿ ਅਸੀਂ ਪੰਜਾਬੀ ਇਧਰੋਂ ਪੜ੍ਹਦੇ ਹਾਂ,
ਹਾਂਜੀ,
ਇਹ ਗੁਰਮੁਖਾਂ ਦਾ ਨਿਯਮ ਇਹ ਹੈ ਕਿ ਓਂਕਾਰ ਸਤਿਗੁਰ ਪ੍ਰਸਾਦ ਪਹਿਲਾਂ ਪੜ੍ਹਨਾ।
ਠੀਕ ਹੈ ਜੀ।
ਹਾਂ, ਫਿਰ ਉਹ ਜਿਹੜੀ ਲੱਗਦਾ ਭੁਲੇਖਾ ਸਾਨੂੰ ਨਾ, ਭੁਲੇਖਾ ਲੱਗਦਾ ਫਿਰ ਉਹ ਰਹਿੰਦਾ ਨੀ ਭੁਲੇਖਾ, ਤਾਂ ਅਸੀਂ ਇੱਧਰ ਸ਼ੁਰੂ ਕਰਤਾ ਥਿੱਤੀ ਗੌੜੀ ਤੋਂ ਪੜ੍ਹਨ।
ਠੀਕ ਹੋ ਗਿਆ।
ਕਿਉਂ ਕਾਲ ਸਤਿਗੁਰ ਪ੍ਰਸਾਦ ਸਿੱਧੀ ਗੌੜੀ ਮਹੱਲਾ ਪੰਜਵਾਂ ਲਿਖ ਕੇ ਸ਼ਲੋਕ ਲਿਖ ਕੇ ਨਹੀਂ ਕਿਉਂ ਕਾਲ ਸਤਿਗੁਰ ਪ੍ਰਸਾਦ ਲਿਖਿਆ ਜਾ ਸਕਦਾ? ਕਿਉਂ ਕਾਲ ਸਤਿਗੁਰ ਪ੍ਰਸਾਦ ਚੁੱਕ ਕੇ ਮੂਲ ਹੈ, ਮੂਲ ਇਹ ਪਹਿਲਾਂ ਲਿਖੀਦਾ ਹੁੰਦਾ, ਜੋ ਪਹਿਲਾਂ ਲਿਖਿਆ ਉਹਨੂੰ ਪਹਿਲਾਂ ਪੜ੍ਹੋ।
ਠੀਕ ਹੈ ਜੀ।
ਸੱਜੇ ਪਾਸੇ ਤਾਂ ਲਿਖਿਆ ਸੱਜਾ ਹੱਥ ਵਡਿਆਈਦਾ।
ਅੱਛਾ ਜੀ। ਹਾਂਜੀ। ਜਲ ਥਲ ਮਹੀਲ ਪੂਰਿਆ ਸਵਾਮੀ ਸਿਰਜਣ ਹਾਰ, ਅਨੇਕ ਭਾਂਤ ਹੋਏ ਪਸਰਿਆ ਨਾਨਕ ਏਕ ਅੰਕਾਰ।
ਜਲ ਥਲ ਮਹੀਲ ਪੂਰਿਆ ਸਵਾਮੀ ਸਿਰਜਣ ਹਾਰ, ਜਿਹੜਾ ਸਵਾਮੀ ਸਿਰਜਣ ਹਾਰ ਹੈ
ਠੀਕ ਹੈ ਜੀ,
ਇਹ ਆਪੇ ਰਚਣ ਹਾਰ ਹੈ, ਆਪੇ ਸਿਰਜਣ ਹਾਰ ਹੈ। ਜਲ ਵਿੱਚ ਵੀ ਜੀਵ ਨੇ, ਥਲ ਵਿੱਚ ਵੀ ਜੀਵ ਨੇ, ਥਲ ਮਾਰੂ ਥਲ ਹੁੰਦੇ ਨੇ, ਮਹੀਲ ਕਾਫੂ ਸੀ ਇੱਥੇ ਜੰਗਲ ਹੈ, ਉਪਜਾਊ ਧਰਤੀ ਹੈ, ਜਿੱਥੇ ਬਾਰਿਸ਼ ਪੈਂਦੀ ਹੈ, ਥਲਾਂ ਵਿੱਚ ਬਾਰਿਸ਼ ਘੱਟ ਪੈਂਦੀ ਹੈ, ਕਈ ਵਾਰ ਪੈਂਦੀ ਹੋ ਨਹੀਂ, ਤੇ ਸਾਰੀ ਜਗ੍ਹਾ ਜਿਹੜਾ ਹੈ ਸਵਾਮੀ ਸਿਰਜਣ ਹਾਰ ਪੂਰਿਆ ਹੈ, ਮੌਜੂਦ ਹੈ, ਜੀਵਾਤਮਾ ਹਰ ਜਗ੍ਹਾ ਹੈ, ਜੀਵਨ ਹਰ ਜਗ੍ਹਾ ਹੈ ਕਿਸੇ ਨਾ ਕਿਸੇ ਰੂਪ ਚ, ਅਨੇਕ ਭਾਂਤ ਹੋਏ ਪਸਰਿਆ, ਅਨੇਕਾਂ ਭਾਂਤ ਨਾਲ ਪਸਰਿਆ ਹੋਇਆ। ਇਹ ਹੁਣ ਜੀਵ ਦੀ ਗੱਲ ਹੈ ਤੇ ਪਰਮੇਸ਼ਰ ਦੀ ਗੱਲ ਨੀ, ਪਰਮੇਸ਼ਰ ਨੀ ਅਨੇਕ ਭਾਂਤ ਵਿੱਚ ਹੈਗਾ, ਉਹ ਤਾਂ ਇੱਕੋ ਭਾਂਤ ਹੈ, ਅਨੇਕ ਭਾਂਤ ਹੋਏ ਪਸਰਿਆ ਨਾਨਕ ਏਕ ਓਂਕਾਰ। ਏਕ ਓਂਕਾਰ ਔਰ ਇੱਕ ਓਂਕਾਰ ਚ ਫਰਕ ਹੈ, ਜੀਵ ਏਕ ਓਂਕਾਰ ਹੈ, ਉਹ ਇੱਕ ਓਂਕਾਰ ਹੈ, ਇੱਕ ਓਂਕਾਰ ਔਰ ਏਕ ਓਂਕਾਰ ਅਲੱਗ ਅਲੱਗ ਹੈ।
ਠੀਕ ਹੈ ਜੀ।
ਉੱਥੇ ਇੱਥੇ ਏਕਾਰ ਨਹੀਂ ਲਿਖਿਆ ਹੋਇਆ, ਅੱਖਰਾਂ ਵਿੱਚ ਏਕ ਓਂਕਾਰ, ਅੱਖਰਾਂ ਚ ਚਿੱਠੀ ਨੂੰ ਲਾਮ ਦੇ ਕੇ ਕੱਕੇ ਦੇ ਉੱਤੇ ਚਿੱਠੀ ਲਾ ਕੇ ਏਕ ਓਂਕਾਰ ਬਣਾਇਆ, ਉੱਥੇ ਇੰਡੀਪੈਂਡੈਂਟ ਏਕਾ ਦੇ ਕੇ ਓਂਕਾਰ ਲਿਖਿਆ ਹੋਇਆ। ਅਸਲ ਦੇ ਵਿੱਚ ਉਹ ਓਂਕਾਰ ਲਫ਼ਜ਼ ਹੈ, ਇੱਕ ਵੱਖਰਾ ਹੈ, ਉੱਥੇ ਇੱਥੇ ਏਕ ਓਂਕਾਰ ਹੈ, ਇੱਕ ਹੈ ਆਕਾਰ ਰੂਪ ਚ ਨਿਰਾਕਾਰ ਚ ਨਹੀਂ। ਜਿਹੜਾ ਇੱਕ ਰੂਪ ਚ ਹੈ ਮਾਇਆ ਦੇ ਵਿੱਚ ਹੈ ਉਹ ਇਕੰਕਾਰ ਹੈ, ਜਿਹੜਾ ਇੱਕ ਨਿਰਾਕਾਰ ਰੂਪ ਦੇ ਵਿੱਚ ਹੈ ਅਜੂਨੀ ਹੈ ਉਹ ਓਂਕਾਰ ਹੈ। ਏਕੰਕਾਰ ਔਰ ਓਂਕਾਰ ਚ ਫਰਕ ਹੈ।
ਠੀਕ ਹੈ ਜੀ।
ਹਾਂ ਸਾਰਾ ਇਹਦਾ ਪਸਰਿਆ ਹੋਇਆ ਇਹ ਹੈ ਅਨੇਕਾਂ ਜੂਨਾਂ ਵਿੱਚ
ਪ੍ਰਭ ਦੀ ਜਿਵੇਂ ਪ੍ਰਭ ਦੀ ਗੱਲ ਹੋ ਰਹੀ ਹੈ ਨਾਨਕ ਰਚਨਾ ਪ੍ਰਭ ਰਚੀ ਬਹੁ ਬਜਾਨਿਕ ਪ੍ਰਕਾਰ ਇਹ ਫਿਰ ਅਨੇਕ ਭਾਂਤ ਉਹੀ ਗੱਲ ਹੈ ਜੀ। ਠੀਕ ਹੈ ਜੀ। ਪਰ ਇਹ ਪਸਰਿਆ ਦਾਲ ਹੋ ਕੇ ਪਸਰਿਆ ਹੈ ਜੀ।
ਹਾਂ ਬਸ ਦਾਲ ਹੋ ਕੇ ਪਸਰ।
ਠੀਕ ਹੈ ਜੀ। ਤੇ ਨਾਲੇ ਇਹਦੇ ਨਾਲ ਆਪਾਂ ਦੱਸਿਆ ਵੀ ਇੱਕ ਸਪਸ਼ਟ ਤੌਰ ਤੇ ਨਹੀਂ ਲਿਖਿਆ ਹੋਇਆ, ਇੱਕ ਅੱਖਰਾਂ ਚ ਲਿਖਿਆ
ਹੋਰ ਤਰੀਕੇ ਨਾਲ ਵੀ ਉਗਣ ਵਿੱਚ ਜੋੜ ਲਿਆ ਮਾਇਆ ਦਾ ਮੋਹ ਵਧਾ ਲਿਆ ਫਿਰ ਪਸਰ ਗਿਆ।
ਅੱਛਾ ਜੀ।
ਰਜੋ ਤਮੋ ਸਤੋ ਨਾਲ ਪਸਰ ਗਿਆ ਨਾ ਜੁੜ ਗਿਆ ਮਾਇਆ ਨਾਲ।
ਹਾਂਜੀ
ਅੰਤਰ ਹੋ ਗਿਆ ਔਗਣ ਜੋੜ ਲੈ ਮਾਇਆ ਦੇ ਨਾਲ ਜੁੜ ਗਿਆ ਦੂਰ ਤੱਕ ਕਨੈਕਸ਼ਨ ਔਗਣ ਜਿੱਤ ਲੇ ਜੀਤ
ਠੀਕ ਹੈ ਜੀ।
ਹਾਂਜੀ
ਹਾਂਜੀ ਭਾਂਤ ਵਾਲੀ ਗੱਲ ਹੋ ਗਈ ਸਾਫ ਕਿ ਇਹ ਜਦੋਂ ਆਪਾਂ ਸੱਚਖੰਡ ਚੋਂ ਜਦੋਂ ਸਵੈ ਭੰਗ ਹੋਇਆ ਉਸ ਤੋਂ ਬਾਅਦ ਫਿਰ ਇੱਕ ਅਨੇਕ ਭਾਂਤ ਹੋ ਕੇ ਪਸ ਰਿਹਾ ਹੈ ਜੀ।
ਇਹ ਕੰਮਕਾਰ ਹੈ।
ਠੀਕ ਹੈ ਜੀ। ਤੇ ਉੱਥੋਂ ਉੱਥੇ ਓਅੰਕਾਰ ਸੀਗਾ ਹੈ ਜੀ।
ਇਹ ਆਕਾਰ ਵਾਲਾ ਇੱਕ ਹੈ ਸੰਸਾਰੀ।
ਅੱਛਾ ਜੀ।
ਸੰਸਾਰੀ ਜੂਨ ਵਿੱਚ ਹੈ ਇਹਦਾ ਆਕਾਰ ਹੈ ਨਿਰਾਕਾਰ ਹੈ।
ਠੀਕ ਹੈ ਜੀ।
ਇਹ ਮਾਇਆ ਦਾ ਸਰੀਰ ਵੀ ਹੈ ਜੋਤ ਵੀ ਹੈ।
ਹਾਂਜੀ
ਇਹ ਆਕਾਰ ਵਾਲਾ।
ਠੀਕ ਹੈ ਜੀ।
ਉਹ ਨਿਰਾਕਾਰ।
ਠੀਕ ਹੈ ਜੀ। ਠੀਕ ਹੈ ਜੀ ਕਲੀਅਰ ਹੋ ਗਿਆ ਜੀ। ਹਾਂਜੀ ਪੌੜੀ ਪੌੜੀ ਏਕਮ ਏਕੰਕਾਰ ਪ੍ਰਭ ਕਰੋ ਬੰਦਨਾ ਧਿਆਏ ਗੁਣ ਗੋਬਿੰਦ ਗੋਪਾਲ ਪ੍ਰਭ ਸ਼ਰਨ ਪਰੋ ਹਰ ਰਾਏ।
ਪਹਿਲਾ ਧਿਆਨ ਕਿਹਦਾ ਧਾਰਨਾ? ਵੰਦਨਾ ਵੀ ਕਰਨੀ ਹੈ ਧਿਆਨ ਵੀ ਧਾਰਨਾ।
ਅੱਛਾ ਜੀ।
ਏਕੰਕਾਰ ਜਿਹੜਾ ਪ੍ਰਭ ਹੈ ਉਹਦਾ ਆਕਾਰ ਕੀ ਹੈ? ਉਹਦਾ ਆਕਾਰ ਕੀ ਹੈ? ਪਹਿਲਾਂ ਤਾਂ ਮਨੇ ਉਹਦਾ ਆਕਾਰ ਹੈ। ਉਹਨੇ ਆਪਣਾ ਮਨ ਪੈਦਾ ਕੀਤਾ ਬਾਹਰ, ਇਹੀ ਉਹਦਾ ਆਕਾਰ ਹੈ। ਪਹਿਲਾਂ ਆਕਾਰ ਮਨ ਕੀ ਹੈ? ਮਨ ਉਹਦੀ ਮਰਜ਼ੀ ਹੈ। ਜੋ ਲਹਿਰ ਪੈਦਾ ਹੋਈ ਹੈ ਉਹ ਵੀ ਤਾਂ ਲਹਿਰ ਹੀ ਹੈ। ਉਹਦੇ ਚ ਜਿਹੜੀ ਇੱਛਾ ਪੈਦਾ ਹੋਈ ਹੈ ਉਹਦਾ ਆਕਾਰ ਹੈ ਮਨ ਪੈਦਾ ਹੋਇਆ ਉਹਦਾ।
ਠੀਕ ਹੈ।
ਇੱਕ ਅਵਤਾਰ ਪ੍ਰਭ ਕਰੂੰ ਬੰਦਨਾ ਧਿਆਏ ਉਹਨੂੰ ਵੰਦਨਾ ਕਰਦਾ ਮੈਂ ਆਪਣੇ ਬੋਲ ਨੂੰ, ਉਹਦੇ ਨਾਲ ਧਿਆਨ ਜੋੜ ਕੇ ਧਿਆਨ ਧਰ ਕੇ ਆਪਣੇ ਬੋਲ ਨੂੰ ਮੈਂ ਵੰਦਨਾ ਕਰਦਾ ਉਹਦੇ ਅੱਗੇ ਝੁਕਦਾ। ਜਿਹੜਾ ਝੁਕਿਆ ਇਹ ਗੁਰਮੁਖ ਦੀ ਆਵਾਜ਼ ਹੈ ਹੁਣ।
ਠੀਕ ਹੈ ਜੀ।
ਜਿਹੜਾ ਕੁਛ ਇਹ ਨਹੀਂ ਕਰਦਾ ਸੋ ਸਰ ਕਾਪੋ ਤਾਰ ਜੋ ਸਰ ਸਾਈ ਉਹ ਬਾਗੀ ਹੈ। ਫਿਰ ਅਸਲ ਚ ਆਪਣੇ ਮੂਲ ਤੋਂ ਹੀ ਬਾਗੀ ਹੈ ਮਨ। ਮਨ ਆਪਣੇ ਮੂਲ ਤੋਂ ਬਾਗੀ ਹੈ। ਜਿਹੜਾ ਮੂਲ ਸੀ ਨਾ ਸੱਚਖੰਡ ਤੋਂ ਬਾਗੀ ਸੀ।
ਅੱਛਾ ਜੀ।
ਕਹਿੰਦਾ ਤਾਂ ਆਪਣੇ ਬਾਪ ਦੀ ਨੀ ਮੰਨੀ ਮੈਂ ਤੇਰੀ ਨੀ ਮੰਨਦਾ। ਤੂੰ ਵੀ ਤਾਂ ਇੱਦਾਂ ਕਰਦਾ ਹੀ ਹੁੰਦਾ ਸੀ।
ਅੱਛਾ ਜੀ।
ਅਰੂ ਵੰਦਨਾ ਤੇ ਆਏ।
ਹਾਂਜੀ ਗੁਣ ਗੋਬਿੰਦ ਗੋਪਾਲ ਪ੍ਰਭ ਸ਼ਰਨ ਪਰੋਂ ਹਰ ਰਾਏ।
ਗੁਣ ਕੀ ਨੇ? ਗੋਬਿੰਦ ਗੋਪਾਲ ਪ੍ਰਭ ਦੇ ਗੁਣ ਆ ਗਏ ਨਾ, ਉੱਥੇ ਮੂਲ ਦੇ ਗੁਣ ਆ ਗਏ ਨਾ।
ਹਾਂਜੀ
ਪ੍ਰਭ ਦੇ ਗੁਣ ਕੀ ਨੇ? ਗੋਪਾਲ ਦੇ ਗੁਣ ਨੇ, ਗੋਬਿੰਦ ਦੇ ਗੁਣ ਨੇ। ਆਪਣਾ ਮੂਲ ਪਛਾਣਿਆ ਪਹਿਲੀ ਸਟੇਜ ਦੇ ਵਿੱਚ?
ਅੱਛਾ ਜੀ।
ਆਪਣੇ ਮੂਲ ਨਾਲ ਜੁੜਿਆ, ਆਪਣੇ ਮੂਲ ਦੇ ਗੁਣ ਨੇ।
ਠੀਕ ਹੈ ਜੀ।
ਆਪੇ ਜਪੋ ਆਪਣਾ ਜਾਪ ਹੈ।
ਹਾਂਜੀ
ਇਹ ਨਿਜ ਭਗਤੀ ਹੈ, ਆਪਣੀ ਭਗਤੀ ਆਪੇ ਕਰਨੀ ਹੈ, ਨਿਜ ਭਗਤੀ ਵੀ ਹੈ।
ਠੀਕ ਹੈ। ਹਾਂਜੀ
ਜੀ।
ਹਾਂਜੀ ਗੁਣ ਗੋਬਿੰਦ ਗੋਪਾਲ ਪ੍ਰਭ ਸ਼ਰਨ ਪਰੋਂ ਹਰ ਰਾਏ। ਇਸ ਗੱਲ ਨੂੰ ਪੌੜੀ ਚ ਪਹਿਲਾਂ ਵੀ ਦੱਸਿਆ ਨਾ ਜੀ, ਏਕਮ ਏਕੰਕਾਰ ਪ੍ਰਭ, ਜਿਹੜਾ ਪ੍ਰਭ ਹੈ ਉਹੀ ਏਕਮ ਏਕੰਕਾਰ ਹੈ ਜੀ।
ਹਾਂਜੀ ਹਾਂਜੀ ਹਾਂਜੀ
ਉਹਦੇ ਅੱਗੇ ਵੰਦਨਾ ਕਰਨੀ ਹੈ।
ਹਾਂਜੀ ਹਾਂਜੀ
ਤੇ
ਪ੍ਰਭ ਦੇ ਅੱਗੇ ਉਹਨਾਂ ਆਪਣਾ ਦਾ ਪ੍ਰਭ ਹੈ।
ਹਾਂਜੀ
ਆਪਣੇ ਸਤਿ ਦਾ
ਤੇ ਹਰ ਰਾਏ ਕੌਣ ਹੈ ਜੀ? ਸ਼ਰਨ ਪਰੋਂ ਹਰ ਰਾਏ
ਜੀ, ਹਰ ਰਾਏ ਹੈ।
ਅੱਛਾ ਜੀ
ਰਾਏ ਛੋਟਾ ਰਾਜਾ ਹੀ ਹੁੰਦਾ ਹੈ, ਬੜਾ ਤਾਂ ਨਹੀਂ ਹੈ।
ਠੀਕ ਹੈ ਜੀ।
ਸਰਸਾ ਪਾਸ਼ਾ ਤਾਂ ਨਹੀਂ ਹੈ।
ਹਾਂਜੀ ਤਾਂ ਕੀ ਆਸ
ਕੇ ਸਰਸਾ ਪਾਸ਼ਾ ਵੀ ਬਣ ਜੂਗਾ ਜਦ ਇਹਨੂੰ ਸਿਫਤਲਾ ਬਖਸ਼ ਮਿਲ ਗਈ ਨਾ ਸੱਚਖੰਡ ਵਾਲੀ।
ਹਾਂਜੀ
ਹਰ ਰਾਏ ਸਰਸਾ ਪਾਸ਼ਾ ਬਣੂਗਾ।
ਠੀਕ ਹੈ ਜੀ।
ਜਦ ਹਾਲਤ ਹੈ ਪੜੂਗਾ, ਸਿੱਖਿਆ ਲਊਗਾ, ਗਿਆਨ ਹਾਸਲ ਕਰੂਗਾ, ਆਤਮ ਗਿਆਨੀ ਹੋਊਗਾ, ਆਤਮ ਧਿਆਨੀ ਹੋਊਗਾ, ਫਿਰ ਬੀਜ ਬੀਜੂਗਾ, ਫਿਰ ਉੱਗੂਗਾ, ਫਿਰ ਇਹਨੂੰ ਫਲ ਲੱਗੂਗਾ। ਜਦ ਫਲ ਦਊ ਨਾ ਫਲ, ਫਿਰ ਸਰਸਾ ਪਾਸ਼ਾ ਹੋਊਗਾ।
ਅੱਛਾ ਜੀ
ਡਿਵੈਲਪਮੈਂਟ ਇੱਥੇ ਦੀ ਹੋਣੀ ਹੈ, ਹਾਲੇ ਤਾਂ ਰਾਏ ਹੈ।
ਅੱਛਾ ਜੀ
ਕਮ ਅਜ ਕਮ ਬੀਜ ਤਾਂ ਹੈ ਉਹ।
ਹਾਂਜੀ
ਬੀਜ ਨੂੰ ਤਾਂ ਪਹਿਲਾਂ ਸਾਂਭ ਕੇ ਜ਼ਿਆਦਾ ਰੱਖਦੇ ਨੇ ਥੈਲੀਆਂ ਚ, ਫਿਰ ਚਾਹੇ ਮਿੱਟੀ ਚ ਖਣਾ ਦਿੰਦੇ ਨੇ।
ਹਾਂਜੀ ਹਾਂਜੀ ਤਾਂ ਕੀ ਆਸ ਕਲਿਆਣ ਸੁਖ ਜਾਂ ਤੇ ਸਭ ਕੁਛ ਹੋਏ, ਚਾਰ ਕੁੰਟ ਦੈ ਦਿਸ ਭ੍ਰਮਿਓ ਤਿਸ ਬਿਨ ਅਵਰ ਨਾ ਕੋਈ।
ਤਾਂ ਕੀ ਆਸ, ਉਹਦੀ ਜੇ ਆਸ ਰੱਖੀਏ ਨਾ, ਉਹ ਆਸ ਆਸ ਰੱਖਣੀ ਹੈ, ਹੋਰ ਅਵਰੇ ਆਸ ਨਾਸ। ਇਹ ਆਸ ਤਾਂ ਜਾਇਜ਼ ਹੈ, ਇੱਕ ਆਸ ਰੱਖੋ ਮਨ ਭਾਵੇਂ। ਇਹਦੀ ਆਸ ਵਿੱਚ ਸੁੱਖ ਹੈ ਜਿਹੜਾ, ਉਹ ਕਲਿਆਣ ਸੁੱਖ ਹੈ, ਕਲਿਆਣਕਾਰੀ ਸੁੱਖ ਹੈ।
ਅੱਛਾ
ਸੰਸਾਰੀ ਸੁੱਖ ਨਹੀਂ ਹੈ। ਦੇਖੋ ਸੁੱਖ ਦੇ ਨਾਲ ਸੁੱਖ ਇਕੱਲਾ ਨਹੀਂ ਵਰਤਿਆ ਇੱਥੇ ਲਫ਼ਜ਼ ਜਾਣ ਕੇ।
ਠੀਕ ਹੈ ਜੀ।
ਕਿਉਂਕਿ ਸੁੱਖ ਜਿਹੜਾ ਹੈਗਾ ਰੋਗ ਹੈ, ਇਕੱਲਾ ਸੁੱਖ ਵਰਦੇ ਤਾਂ ਰੋਗ ਹੈ ਉਹ। ਕਲਿਆਣ ਲਫ਼ਜ਼ ਲਾ, ਸੁੱਖ ਕਲਿਆਣਕਾਰੀ ਹੈ ਉਹ।
ਠੀਕ ਹੈ ਜੀ।
ਕਲਿਆਣਕਾਰੀ ਸੁੱਖ ਉਹਨਾਂ ਜਿਹੜਾ ਵਿਗੜੀ ਨੂੰ ਬਣਾ ਦੇਵੇ। ਵਿਗੜੀ ਆ ਬਣ ਜਾਵੇ ਉਹ ਕਲਿਆਣ।
ਠੀਕ ਹੈ ਜੀ।
ਵਿਗੜਿਆ ਕਬ ਜੀ ਦਾ ਸੌਰ ਜੇ ਕਲਿਆਣ ਹੋਏ ਗਿਆ।
ਹਾਂਜੀ
ਕਲਿਆਣਕਾਰੀ ਸੁਖ ਹੈ ਉਹ।
ਅੱਛਾ
ਜੀ। ਬਸ ਵਿਗੜੀ ਬਣਨ ਲੱਗ ਜਾਂਦੀ ਹੈ, ਮੋੜ ਪੈ ਜਾਂਦਾ ਹੈ, ਬਿਮਾਰੀ ਨੂੰ ਮੋੜ ਪੈ ਜਾਂਦਾ ਹੈ।
ਅੱਛਾ ਜੀ।
ਹਾਂ ਇਹਦੀ ਜਿਹੜੀ ਆਸ ਹੈ ਮਾਇਆ ਤੋਂ ਨਿਰਾਸ ਕਰਕੇ, ਇਹਦੀ ਆਸ ਦੇ ਵਿੱਚ ਆਪਣੇ ਘਰ ਨੂੰ ਮੋੜਨ ਲੱਗ ਗਿਆ ਹੁਣ ਵਿਦੇਸ਼ ਤੋਂ।
ਅੱਛਾ ਜੀ।
ਸ੍ਰੀ ਲੰਕਾ ਤੋਂ ਗਾਂ ਨੂੰ ਚੱਕ ਲਿਆ ਸੀ ਵੀ ਹੁਣ ਇੰਗਲੈਂਡ ਚਲੇ ਜਾਵਾਂ, ਫਿਰ ਅਮਰੀਕਾ ਚਲੇ ਜਾਵਾਂ, ਉੱਥੇ ਰਹਿ ਰੂ ਜਗਿਆ ਫਿਰ ਜਾ ਕੇ। ਉਹ ਕਹਿਣਾ ਨਹੀਂ ਘਰੇ ਮੁੜੋ ਵਾਪਸ।
ਅੱਛਾ ਜੀ। ਹਾਂਜੀ ਤਾਂ ਕੀ ਆਸ ਕਲਿਆਣ ਸੁਖ ਜਾਂ ਤੇ ਸਭ ਕੁਛ ਹੋਏ।
ਕਲਿਆਣ ਸੁਖ ਜਾਂ ਤੇ ਸਭ ਕੁਛ ਹੋਏ, ਜਾਂ ਤੇ ਸਭ ਕੁਛ ਹੋਏ ਬਹੁਤ ਔਖੀ ਗੱਲ ਹੈ।
ਠੀਕ ਹੈ।
ਇਹ ਜਿਹੜਾ ਹੈ ਨਾ ਪ੍ਰਭ,
ਹਾਂਜੀ,
ਇਹ ਤੇ ਸਭ ਕੁਝ ਬਣਦਾ ਹੈ।
ਅੱਛਾ ਜੀ,
ਹਾਂ, ਦਾਲ ਵੀ ਇਸੇ ਤੇ ਬਣਦੀ ਹੈ।
ਅੱਛਾ ਜੀ,
ਗਾਂ ਬੀਜਿਆ ਵੀ ਇਹੀ ਜਾਂਦਾ, ਫਸਲ ਵੀ ਇਸੇ ਤੇ ਪੈਦਾ ਹੁੰਦੀ ਹੈ। ਹੋਰ ਸਾਬਤ ਸੂਰ ਤੋਂ ਕੇ ਜੰਮਦਾ ਵੀ ਇਹ ਹੈ।
ਅੱਛਾ ਜੀ,
ਫਲ ਵੀ ਇਸੇ ਤੋਂ ਪ੍ਰਾਪਤ ਹੁੰਦਾ।
ਠੀਕ ਹੈ ਜੀ,
ਫਲ ਕੀ ਹੈ? ਫਲ ਹੁਕਮ ਹੈ, ਯਾਨੀ ਇੱਕ ਸੱਚ, ਇੱਕ ਸਾਬਤ ਹੋ ਕੇ ਇਹੀ ਸੱਚਖੰਡ ਜਾ ਕੇ ਹੁਕਮ ਪ੍ਰਗਟ ਹੋ ਕੇ ਹਾਕਮ ਬਣ ਜਾਂਦਾ। ਉਹ ਇਹ ਤੋਂ ਹੀ ਹੋਏ ਹੋਏ ਨੇ। ਇੱਥੇ ਦਾਲ ਹੋ ਕੇ ਸਾਰਾ ਜਿਹੜਾ ਸਿਲਸਿਲਾ ਇੱਥੇ ਵਾਲਾ, ਆਹ ਲੋਕ ਕੀ ਲੋਕ ਕੀ ਇਸੇ ਤੋਂ ਜੋ ਬਣਦਾ, ਜੋ ਬਣਦਾ।
ਅੱਛਾ ਜੀ,
ਪਰ ਲੋਕ ਵਾਲੇ ਜੋ ਕੁਛ ਹੈ ਬਣਿਆ ਹੋਇਆ ਨਮੂਨੇ, ਉਹ ਵੀ ਇੱਥੋਂ ਹੀ ਨੇ ਭਗਤਾਂ ਦੇ। ਅੱਡੋ ਅੱਡ ਉਹਨਾਂ ਨੇ ਆਪਣੀਆਂ ਗੱਲਾਂ ਕਹੀਆਂ ਨੇ, ਅੱਡੋ ਅੱਡ ਭਾਸ਼ਾਵਾਂ ਵਿੱਚ ਕਹੀਆਂ ਨੇ।
ਠੀਕ ਹੈ ਜੀ,
ਭਾਵ ਇੱਕੋ ਹੀ ਹੈ, ਸੱਚ ਰਹੀ ਹੈ। ਸੱਚਖੰਡ ਵਾਲੇ ਵੀ ਇਸ ਜੋ ਬਣੇ ਨੇ, ਯਾਨੀ ਇਹ ਬੀਜ ਚੋ ਵਿਰਛ ਵੀ ਇਸ ਜੋ ਬਣਦੇ ਨੇ।
ਹਾਂਜੀ,
ਦਾਲ ਆਟਾ ਰੋਟੀਆਂ ਵੀ ਇਸੇ ਚੋਂ ਬਣਦੀਆਂ ਨੇ। ਇਹ ਵਿਚਾਲੇ ਆ।
ਅੱਛਾ ਜੀ, ਚਾਰ ਕੁੰਟ ਦਹਿ ਦਸ ਭਰਮਿਓ ਤਿਸ ਬਿਨ ਅਵਰ ਨਾ ਕੋਈ।
ਚਾਰ ਕੁੰਟ ਦਹਿ ਦਿਸ, ਚਾਰ ਪੂਰਬ ਪੱਛਮ ਉੱਤਰ ਦਸ ਨੂੰ ਕੁੰਟਾਂ ਕਹਿ ਦਿੰਦੇ ਨੇ।
ਅੱਛਾ ਜੀ,
ਉਹ ਦਸ ਦਿਸ਼ਾਵਾਂ ਕਹਿ ਦਿੰਦੇ ਨੇ। ਚਾਰੇ ਕੋਣੇ ਰਲਾ ਕੇ ਆਕਾਸ਼ ਪਤਾਲ ਲਾ ਕੇ ਚਾਰ ਕੁੰਟਾ ਦਸਾਂ ਦਿਸ਼ਾਵਾਂ ਦੇ ਵਿੱਚ ਮੈਂ ਭਰਮ ਲਿਆ। ਇਸ ਬਿਨਾਂ ਬਲ ਨਾ ਹੋਏ, ਇਹ ਜੋਤ ਬਿਨਾਂ ਹੋਰ ਕੋਈ ਚੀਜ਼ ਨਹੀਂ ਹੈ।
ਅੱਛਾ ਜੀ,
ਜੜ ਆਇਆ ਚੇਤਨ, ਜੜਦੀ ਤਾਂ ਗੱਲ ਕੀ ਕਰਦੀ ਹੈ?
ਹਾਂਜੀ,
ਜਿਸ ਤੇ ਕੁਛ ਹੋਏ ਉਹ ਚੇਤਨ ਹੀ।
ਅੱਛਾ ਜੀ,
ਜੜ ਤੇ ਕੁਛ ਨੀ ਹੁੰਦਾ ਹੈ, ਪਾਣੀ ਆ, ਪਾਣੀ ਨੂੰ ਰਹੂਗਾ।
ਅੱਛਾ ਜੀ,
ਪਾਣੀ ਵਿੱਚ ਜੇ ਜੀਵ ਆਤਮਾ ਦਾ ਪ੍ਰਵੇਸ਼ ਹੋ ਜਾਵੇ,
ਹਾਂਜੀ,
ਤਾਂ ਉੱਥੇ ਜਾਲਾ ਪੈ ਕੇ ਉੱਥੇ ਸੁੰਦਰ ਸੁਣ ਕੇ ਉੱਥੇ ਜੀਵ ਪੈਦਾ ਹੋ ਜਾਊਗਾ। ਜੀਵ ਆਤਮਾ ਬਿਨਾਂ ਪਾਣੀ ਪਰਿਵਰਤਨ ਨਹੀਂ ਹੋ ਸਕਦਾ।
ਠੀਕ ਹੈ ਜੀ,
ਜੀਵ ਆਤਮਾ ਦੇ ਪ੍ਰਵੇਸ਼ ਨਾਲੇ ਇਹ ਤੱਤ ਇਕੱਠੇ ਹੁੰਦੇ ਨੇ।
ਨਾ ਕੋਈ ਵੇਦ ਪੁਰਾਣ ਸਿਮਰਤ ਸੁਣੇ, ਬਹੁ ਵਿਧ ਕਰੋ ਵਿਚਾਰ, ਪਤਿਤ ਉਧਾਰਨ ਪੈ ਹਰਨ ਸੁਖ ਸਾਗਰ ਨਿਰੰਕਾਰ।
ਜਿਹੜੇ ਵੇਦ ਅਸੀਂ ਸੁਣੇ ਨੇ, ਉਹਨਾਂ ਨੂੰ ਸੁਣ ਤੇ ਐਲਰਜੀ ਹੈ। ਗੁਰਬਾਣੀ ਦੇ ਅਰਥ ਕਿੱਥੋਂ ਆਉਣੇ ਸੀ? ਅਸਲ ਜੇ ਸੁਣ ਲੈਂਦੇ ਲੋਕ ਗੁਰਬਾਣੀ ਦੇ ਅਰਥ ਠੀਕ ਹੋ ਜਾਣੇ ਸੀ, ਤਾਂ ਉਹਨਾਂ ਨੂੰ ਐਲਰਜੀ ਹੈ ਵੀ ਕੋਈ ਸੁਣੇ ਹੀ ਨਾ, ਕੋਈ ਗੁਰਬਾਣੀ ਪੜ੍ਹੇ ਹੀ ਨਾ, ਤਾਂ ਉਹਦੇ ਅਰਥੇ ਪੜ੍ਹੀ ਜਾਣ। ਕੋਈ ਗੁਰਬਾਣੀ ਨਾਲ ਜੁੜੇ ਹੀ ਨਾ, ਪੰਜ ਬਾਣੀਆਂ ਰੱਖਦੀਆਂ ਉਹਦੇ ਅਰਥ ਕਰਤੇ ਉਲਟ ਵੈਗਰੂ ਵੈਗਰੂ ਕਰੀ ਜਾਣ। ਪੰਜਵੇਂ ਪਾਤਸ਼ਾਹ ਬਣਦੇ ਨੇ ਜੋ ਉਹਨਾਂ ਚ ਖੋਟ ਰਹੇ, ਅਸੀਂ ਕੀ ਲੈਣਾ?
ਠੀਕ ਹੈ,
ਅਸੀਂ ਨਾਲ ਕੱਚ ਜੇ ਉਹ ਪੱਥਰ ਨੀ ਚੱਕ ਕੇ ਲਿਆਉਣੇ ਸਾਰੇ ਢੋਣੇ, ਸਾਡੇ ਵੱਲ ਦੀ ਚੀਜ਼ ਉੱਥੇ ਮਿਲ ਗਈ, ਲੈ ਲਓ।
ਠੀਕ ਹੈ ਜੀ,
ਉਹਨਾਂ ਜਾਂਦੇ ਨੇ ਹੀਰਾ ਚੱਕਦੇ ਨੇ, ਪੱਥਰ ਨੀ ਚੱਕ ਕੇ ਲਿਆਉਂਦੇ ਸਾਨੂੰ, ਪਰ ਸੂਝਵਾਨ ਜਾਂਦੇ ਨੇ, ਮੂਰਖ ਨੀ ਜਾਂਦੇ, ਮੂਰਖਾਂ ਨੂੰ ਕੀ ਦੱਸੋ।
ਠੀਕ ਹੈ ਜੀ, ਵੇਦ ਪੁਰਾਣ ਸਿਮਰਤ ਸੁਣੇ, ਬਹੁ ਵਿਧ ਕਰੋ ਵਿਚਾਰ, ਪਤਿਤ ਉਧਾਰਨ ਪੈ ਹਰਨ ਸੁਖ ਸਾਗਰ ਨਿਰੰਕਾਰ।
ਮੈਂ ਵੇਦ ਪੁਰਾਣ ਸਿਮਰਤੀ ਆਪ ਸੁਣੇ ਨੇ, ਬਹੁਤ ਵੀ ਵਿਚਾਰ ਵੀ ਕੀਤੇ, ਮੰਨੇ ਲਏ ਸਾਰੇ, ਜੇ ਸੁਣ ਲਿਆ ਮੰਨ ਲਿਆ, ਜੇ ਮੈਂ ਟੀਕਾ ਪੜ੍ਹ ਲਿਆ ਮੰਨ ਲਿਆ ਸਾਰੇ, ਜੇ ਵਿਚਾਰ ਕਰਦੇ ਟੀਕਾ ਸਾਰਾ ਗਲਤ ਹੈ, ਜੇ ਵਿਚਾਰ ਕਰਦੇ ਸਾਰੀ ਗੁਰਮਤ ਤੋਂ ਖਿਲਾਫ, ਵਿਚਾਰ ਤਾਂ ਕੁਛ ਕੀਤਾ ਹੀ
ਨਹੀਂ।
ਪਤ ਤੋਂ ਉਦਾਹਰਣ ਪੈ ਹਰਨ, ਕੀ ਵਿਚਾਰਿਆ? ਪਤ ਤੋਂ ਉਦਾਹਰਣ ਪੈ ਹਰਨ,
ਸੁਖ ਸਾਗਰ ਨਿਰੰਕਾਰ,
ਸੁਖ ਸਾਗਰ ਨਿਰੰਕਾਰ, ਨਿਰੰਕਾਰ ਲਫ਼ਜ਼ ਆ ਗਿਆ ਹੁਣ ਏਕੰਕਾਰ ਤੇ ਨਿਰੰਕਾਰ ਤਾਂ ਕਾਫੀ ਆਪਾਂ,
ਹਾਂਜੀ
ਏਕੰਕਾਰ ਤੋਂ ਨਿਰੰਕਾਰ ਤੱਕ ਜਾਣਾ ਵਿਚਾਰਿਆ, ਏਕੰਕਾਰ ਨੇ ਪਹੁੰਚ ਗਿਆ ਨਿਰੰਕਾਰ ਤੱਕ,
ਠੀਕ ਹੈ।
ਨਿਰੰਕਾਰ ਅਵਸਥਾ ਹੈ ਜਿਹੜੀ ਉਹ ਸੁਖ ਸਾਗਰ ਹੈ, ਸੁਖ ਸਾਗਰ ਦੇ ਵਿੱਚ ਨਿਰੰਕਾਰ ਹੁੰਦਾ, ਨਿਰੰਕਾਰ ਦਾ ਦੇਸ਼ ਅਲੱਗ ਹੈ, ਨਿਰੰਕਾਰ ਕੇ ਦੇਸ਼ ਜਾਏ ਤਾਂ ਸੁਖ ਲਹੇ ਮਹੱਲ, ਇਹ ਮਾਇਆ ਵਿੱਚ ਹੈ, ਉਹ ਮਹੱਲ ਵਿੱਚ ਹੈ, ਮਾਇਆ ਅਗਨ ਸਾਗਰ ਹੈ, ਮਹੱਲ ਸੁਖ ਸਾਗਰ ਹੈ। ਉਹ ਕਹਿੰਦੇ ਉੱਥੋਂ ਵੀ ਮੈਨੂੰ ਇਹੀ ਸਾਬਤ ਹੋਇਆ ਸਿਮਰਤ ਸ਼ਾਸਤਰਾਂ ਚੋਂ ਜਿਹੜੇ ਪੜ੍ਹੇ ਨੇ ਵੇਦਾਂ ਚੋਂ, ਉੱਥੇ ਉਹਦੀ ਗਵਾਹੀ ਦਿੱਤੀ ਵੀ ਉੱਥੇ ਵੀ ਇਹ ਗੱਲ ਹੈ, ਤੂੰ ਕਿਹੜੇ ਪਾਸੇ ਤੁਰਿਆ ਫਿਰਦਾ, ਮੂਰਤੀ ਪੂਜਾ ਕਿੱਥੇ ਲਿਖੀ ਹੋਈ ਹੈ, ਤੂੰ ਜੋ ਮੂਰਤੀ ਪੂਜਾ ਕਰਦਾ ਦੱਸ ਕੀ ਬੇਸ ਹੈ ਤੇਰਾ, ਮੈਂ ਤੇਰੇ ਗ੍ਰੰਥ ਪੜ੍ਹੇ ਨੇ ਸਾਰੇ, ਉਹ ਜੀ ਵੀ ਇਹੀ ਗੱਲ ਲਿਖੀ ਹੋਈ ਹੈ,
ਠੀਕ ਹੈ ਜੀ।
ਜੇ ਨਾ ਪੜ੍ਹਦੇ ਉਹਨੂੰ ਝੂਠਾ ਕਿਵੇਂ ਕਰਦੇ ਪੰਡਿਤ ਨੂੰ, ਕਿੱਥੋਂ ਪੜ੍ਹਦੇ, ਪੜ੍ਹ ਕੇ ਉਹਨਾਂ ਦਾ ਘੋਖ ਕੇ ਦੱਸਿਆ ਵੀ ਤੁਹਾਡੇ ਆ ਲਿਖਿਆ, ਤੁਸੀਂ ਕਿਹੜੇ ਪਾਸੇ ਪਏ ਹੋ, ਜਾਣ ਬੁੱਝ ਕੇ ਤੁਸੀਂ ਆਪਣੇ ਗ੍ਰੰਥਾਂ ਨੂੰ ਨਹੀਂ ਬੰਦੇ, ਭੱਜ ਗਏ ਤੁਸੀਂ ਆਪਣੇ ਗ੍ਰੰਥਾਂ ਤੋਂ ਵੀ, ਤੁਹਾਡਾ ਕੋਈ ਧਰਮ ਐਵੇਂ ਨੀ ਹਿੰਦੂ ਨੂੰ ਉਹਨਾਂ ਕਹਿ ਦਿੱਤਾ ਲਿਖ ਦਿੱਤਾ, ਤੁਹਾਨੂੰ ਤਾਂ ਪਤਾ ਹੀ ਲੱਗਿਆ ਤੁਹਾਡੇ ਲਿਖਿਆ, ਪਤਾ ਹੀ ਨੀ ਲੱਗਿਆ ਉਹਨਾਂ ਸੀ, ਹੋਰ ਕੌਣ ਸੀ, ਮਾਇਆ ਨਾ ਕਰ ਦਿੰਦੀ ਹੁੰਦੀ ਹੈ, ਮਾਇਆ ਦੀ ਚਕਾ ਚੁੰਦ, ਮਾਇਆ ਦੀ ਚਕਾ ਚੁੰਦ ਨਾ ਕਰ ਦਿੰਦੀ ਹੁੰਦੀ ਹੈ,
ਠੀਕ ਹੈ ਜੀ। ਹਾਂਜੀ, ਦਾਤਾ ਦਾਤਾ ਭੁਗਤਾ ਦੇਣ ਹਾਰ ਤਿਸ ਬਿਨ ਅਵਰ ਨਾ ਜਾਏ, ਜੋ
ਚਾਤਾ ਭੁਗਤਾ ਦੇਣ ਹਾਰ ਤਿਨ ਨੇ,
ਹਾਂਜੀ
ਦਾਤਾ ਭੁਗਤਾ ਦੇਣ ਹਾਰ, ਤਿੰਨ ਸਟੇਜਾਂ ਨੇ ਇਸ ਜੀਵ ਦੀਆਂ ਨੇ, ਦਾਤਾ ਵੀ ਆਪ ਹੈ, ਭੁਗਤਾ ਵੀ ਆਪ ਹੈ, ਦੇਣ ਹਾਰ ਵੀ ਆਪ ਹੈ, ਦੇਣ ਹਾਰ ਕਾਹਦਾ, ਦੇ ਨਾਲ ਜਿਆਦਾ ਜੇ ਸੱਚਖੰਡ ਚ ਲੈ ਜਾਵੇ ਤੇ ਦੇਣਹਾਰ ਬਣ ਗਿਆ ਪੂਰਾ ਹੋ ਕੇ, ਤੇ ਦਾਲ ਵੱਲ ਜਿਵੇਂ ਦਾਦਾ ਭੁਗਤਾ ਬਣ ਗਿਆ, ਕਹਿਣਾ ਜੇ ਤਾਂ ਦਾਲ ਬਣ ਗਿਆ ਤਾਂ ਦਾਦਾ ਭੁਗਤਾ ਹੈ,
ਠੀਕ ਹੈ ਜੀ,
ਇਹ ਕੋਈ ਤੇ ਉੱਗਿਆ ਆ ਫਿਰ ਦੇਣਹਾਰ ਹੈ, ਇਹ ਵਿਚਾਲੇ ਖੜਾ ਹੈ, ਦੇਣਹਾਰ ਵੀ ਇਹੀ ਬਣ ਜਾਂਦਾ, ਦਾਦਾ ਭੁਗਤਾ ਵੀ ਇਹੀ ਹੈ, ਔਰ ਕੋਈ ਨਹੀਂ ਹੈ ਤੀਸਰਾ, ਇੱਕੋ ਹੀ ਹੈ, ਇਹ ਇਸ ਬੀਜ ਤੋਂ ਹੀ ਸੱਚਖੰਡ ਬਣਦਾ, ਬੱਚਾ ਜੰਮੂਗਾ ਉਹ ਬੱਚਾ ਹੀ ਬੜਾ ਹੋਊਗਾ, ਉਹੀ ਰਾਜਪਾਲ ਸਾਂਭੂਗਾ, ਜਿਹੜੇ ਸਾਡੇ ਜੰਮ ਪਿਛਲੇ ਮਰੀ ਜਾਂਦੇ ਨਵੇਂ ਆਈ ਜਾਂਦੇ ਨੇ,
ਠੀਕ ਹੈ ਜੀ,
ਸੰਸਾਰ ਨੂੰ ਉਹੀ ਚਲਾਉਂਦੇ ਨੇ ਜਿਹੜੇ ਨਵੇਂ ਆਉਂਦੇ ਨੇ, ਚੱਲ ਉੱਥੇ ਤਾਂ ਭਲਾ ਕੋਈ ਮਰਦਾ ਨੀ ਜੰਮਦਾ ਨੀ, ਸਾਡੇ ਤਾਂ ਉਹੀ ਸਿਆਣੇ ਬਣਦੇ ਨੇ, ਉਹੀ ਅਫਸਰ ਬਣਦੇ ਨੇ, ਉਹੀ ਮਨਿਸਟਰ ਬਣਦੇ ਨੇ,
ਹਾਂਜੀ
ਦੂਏ ਰਿਟਾਇਰ ਹੋਈ ਜਾਂਦੇ, ਉਹਨਾਂ ਦੀ ਜਗ੍ਹਾ ਦੂਏ ਲਈ ਜਾਂਦੇ ਨੇ,
ਠੀਕ ਹੈ ਜੀ। ਹਾਂਜੀ, ਦਾਤਾ ਭੁਗਤਾ ਦੇਣ ਹਾਰ ਤਿਸ ਬਿਨ ਅਵਰ ਨਾ ਜਾਏ, ਜੋ ਚਾਹੇ ਸੋਈ ਮਿਲੇ ਨਾਨਕ ਹਰ ਗੁਣ ਗਾਏ,
ਨਾਨਕ ਹਰ ਗੁਣ ਗਾਏ, ਬੱਚਾ ਜੰਮਦਾ ਉਸ ਵੇਲੇ ਕੀ ਪਤਾ ਦਾਤਾ ਹੋਊ ਭੁਗਤਾ ਹੋਊ ਦੇਣ ਹਾਰ ਹੋਊ,
ਠੀਕ ਹੈ ਜੀ,
ਦਾਤਾ ਹੋਊਗਾ ਭਗਤਾ ਬਣੂਗਾ, ਦਾਤਾ ਬਣੂਗਾ ਦੇਣ ਹਾਰ ਬਣੂਗਾ, ਅਸੀਂ ਸੰਸਾਰ ਦੇਣ ਹਾਰ ਕਹਿ ਲੈਣੇ ਵੀ ਮਾਲਕ ਹੈਗਾ,
ਠੀਕ ਹੈ ਜੀ,
ਕੋਈ ਵੱਡਾ ਆਦਮੀ ਹੈ ਉਹਨੇ ਆਪਣੇ ਨੌਕਰ ਨੂੰ ਕਹਿਤਾ ਵੀ ਆ ਫਲਾਨਾ ਆ ਗਿਆ ਭਾਈ ਇਹਨੂੰ ਆ ਚੀਜ਼ ਦਿਆ, ਇਹ ਤਨਖਾਹ ਮੰਡਦੇ ਬਈ, ਤਨਖਾਹ ਮੰਡਣ ਵਾਲੇ ਹੋਰ ਮੁਲਾਜ਼ਮ ਨੇ, ਉਹਦੇ ਮਾਲਕ ਹੋਰ ਬੈਠਾ ਕਿਤੇ ਬੰਬਈ ਆ ਕਿਤੇ ਹੋਰ ਦੇਸ਼ ਬੈਠਾ ਹੈ, ਤਨਖਾਹ ਦਾ ਮਾਲਕ ਦੇ ਆਰਡਰ ਨਾਲ ਬਣ ਰਿਹਾ ਉਹ,
ਠੀਕ ਹੈ ਜੀ,
ਜਿਹੜਾ ਦੇਣ ਹਾਲ ਨਹੀਂ ਹੈ, ਦੇਣ ਹਾਲ ਤਾਂ ਉਦੋਂ ਵੀ ਪਿੱਛੇ ਬੈਠਾ,
ਠੀਕ ਹੈ,
ਉਹ ਦਾਤਾ ਹੈ ਵਿਚਾਲੇ ਵਾਲਾ, ਉਹ ਭੁਗਤਾ ਹੈ, ਭੁਗਤੇ ਨਾਲ ਦਾਤਾ ਜੁੜਿਆ ਹੋਇਆ,
ਅੱਛਾ ਜੀ,
ਇਹਦਾ ਮਤਲਬ ਦੇਣ ਹਾਲ ਪਿੱਛੇ ਬੈਠਾ ਹੈ, ਅਸਲ ਦੇਣ ਵਾਲਾ ਪਿੱਛੇ ਬੈਠਾ ਹੈ, ਜਿਹੜੇ ਬਣੇ ਨਹੀਂ ਨਾ ਦਾਤਾ ਸਾਨੂੰ ਦੇ ਰਿਹਾ ਭੁਗਤਾ ਦੇ ਹੱਥ ਤੇ ਜਿਹੜਾ ਤਨਖਾਹ ਰੱਖ ਰਿਹਾ ਉਹ ਦਾਤਾ ਲੱਗਦਾ ਉਹਨੂੰ ਇਹ ਭੁਗਤੇ ਨੂੰ ਜੋ ਕੋਈ ਦੇ ਰਿਹਾ ਉਹ ਦਾਤਾ ਲੱਗਦਾ ਪਰ ਪਿੱਛੇ ਜਿਹਦੇ ਧਾਨੇ ਮਾਲਕ ਹੈ ਉਹ ਦੇਣਹਾਰ ਹੈ ਪਰਮੇਸ਼ਰ ਦੇਣਹਾਰ ਹੈ ਸਭ ਨੂੰ ਇਸੇ ਕਰਕੇ ਦੱਦਾ ਦਾਤਾ ਇੱਕ ਹੈ ਉਹ ਦਾਤੇ ਸੰਸਾਰ ਕਿਉਂਕਿ ਦਾਤਾ ਉਹ ਜਿਹੜਾ ਦੇ ਰਿਹਾ ਨਾ ਸਭ ਤਾਂ ਇਹ ਹੈ
ਹਾਂਜੀ
ਦਾਤਾ ਉਹਨੂੰ ਮੰਨਿਆ ਸੰਸਾਰ ਨੇ ਜਿਹੜਾ ਦੇ ਰਿਹਾ ਸਾਹਮਣੇ ਇਹ ਗੱਲ ਨੂੰ ਕੱਟਿਆ ਵੀ ਨਹੀਂ ਦਾਤਾ ਅਸਲੀ ਉਹੀ ਹੈ ਕਿਉਂਕਿ ਦੇਣਾ ਦਾਤੇ ਨੂੰ ਵੀ ਉਹ ਨਹੀਂ ਦਿੱਤਾ ਦਾਤੇ ਨੇ ਤਾਂ ਉਹਦਾ ਦਿੱਤਾ ਹੋਇਆ ਰਹਾਂ ਦਿੱਤਾ
ਠੀਕ ਹੈ
ਦਾਤਾ ਭੁਗਤਾ ਦੇਣ ਵਾਲੇ ਜੀਵ ਹੈ ਅੱਗੇ ਦੀ ਅਵਸਥਾ ਹੈ ਕਿਸੇ ਵੇਲੇ ਦਾਤਾ ਕਿਸੇ ਵੇਲੇ ਭੁਗਤਾ ਦੇਣ ਵਾਲੇ ਨਾ ਸਦਾ ਦੇਣ ਵਾਲੇ ਨੇ ਦੇਣ ਵਾਲਾ ਨਾ ਸਦਾ ਦੇਣ ਦਾਤਾ ਰਹਿਣਾ ਨਾ ਸਦਾ ਭੁਗਤੇ ਨੇ ਭੁਗਤਾ ਰਹਿਣਾ
ਠੀਕ ਹੈ ਜੀ
ਇਹ ਬਦਲਨਸ਼ੀਲ ਬਸਤਾ ਰਿਹਾ ਹੈ ਸੰਸਾਰ
ਠੀਕ ਹੈ ਜੀ ਅਵਰ ਨਾ ਜਾਏ ਤੋਂ ਕੀ ਭਾਵ ਹੁੰਦਾ ਜੀ ਤਿਸ ਬਿਨ ਅਵਰ ਨਾ ਜਾਏ
ਇਹ ਤਾਂ ਇੱਕ ਤੋਂ ਬਿਨਾ ਹੋਰ ਕੋਈ ਜਗ੍ਹਾ ਹੀ ਨਹੀਂ ਹੈ
ਜੋ ਚਾਹੇ ਸੋਈ ਮਿਲੇ ਨਾਨਕ ਹਰ ਗੁਣ ਗਾਏ
ਇਹ ਜਾਏ ਦਾ ਮਤਲਬ ਜਪਣਾ ਵੀ ਹੁੰਦਾ
ਅੱਛਾ ਜੀ
ਹੋਰ ਕੋਈ ਜਮਿਆ ਨਹੀਂ ਆ ਇੱਥੇ ਇਹ ਤੋਂ ਬਿਨਾ ਹੋਰ ਕੋਈ ਨਹੀਂ ਜਮਿਆ ਇੱਥੇ ਹਾਂ ਇਹ ਰਿਹਾ
ਠੀਕ ਹੈ ਜੀ
ਚਾਹੇ ਤਾਂ ਜ਼ਿਆਦਾ ਜਗ੍ਹਾ ਹੁੰਦੀ ਹੈ ਜਪਣਾ ਹੁੰਦਾ
ਠੀਕ ਹੈ ਜੀ ਹਾਂਜੀ ਜੋ ਚਾਹੇ ਸੋਈ ਮਿਲੇ ਨਾਨਕ ਹਰ ਗੁਣ ਗਾਏ
ਜਿੱਥੇ ਤੱਕ ਹਰ ਗੁਣ ਗਾਇਨ ਦੀ ਮਤਲਬ ਹੈ ਜੇ ਕਿਸੇ ਨੇ ਹਰ ਗੁਣ ਗਾ ਲਏ ਗੁਣ ਗਾਇਨ ਕਰ ਲਿਆ ਆਪਣੇ ਮੂੜ ਦਾ ਫਿਰ ਜੋ ਚਾਹੁੰਦਾ ਉਹ ਮਿਲ ਜਾਂਦਾ
ਅੱਛਾ ਜੀ
ਫਿਰ ਉਹਦੀ ਇੱਛਾ ਅਨੁਸਾਰ ਮਿਲਦਾ ਨਾਨਕ ਹਰ ਗੁਣ ਗਾਏ ਹਰ ਗੁਣ ਗਾਉਣ ਨਾਲ ਉਹ ਇੱਛਾ ਕਰੇ
ਹਾਂਜੀ
ਜੇ ਤਾਂ ਰਾਜਾ ਬਣਨਾ ਚਾਹੇ ਉਹਦੀ ਇੱਛਾ ਤੇ
ਅੱਛਾ ਜੀ
ਜੇ ਤਾਂ ਤਪ ਕਰਕੇ ਰਾਜ ਮੰਗ ਲਵੇ ਸੋਚ ਲਵੇ ਆਪਣੇ ਦਿਮਾਗ ਨਾਲ ਵੀ ਰਾਜਾ ਬਣ ਕੇ ਜਿਹੜਾ ਪੈਸਾ ਕੋਲ ਹੋਊ ਬੜਾ ਦਾਨ ਪੁੰਨ ਕਰੂੰਗਾ ਚੰਗੇ ਕੰਮ ਕਰੂੰਗਾ ਚੰਗੇ ਇਨਸਾਫ ਕਰੂੰਗਾ ਬਹੁਤ ਸੌਖੇ ਤਰੀਕੇ ਨਾਲ ਆਪਣਾ ਕੰਮ ਪੂਰਾ ਹੋ ਜੂ ਅਗਲਾ ਜਨਮ ਦਾ
ਅੱਛਾ ਜੀ
ਪਰ ਜਾ ਰਾਜਾ ਬਣਦਾ ਫਿਰ ਪਤਾ ਲੱਗਦਾ ਪ੍ਰੋਬਲਮ ਕੀ ਦੇ ਉਹ ਤਾਂ ਕੁਰਸੀ ਤੇ ਬੈਠੇ ਤੋਂ ਬਾਅਦ ਪਤਾ ਲੱਗਦਾ ਨਾ ਸਭ ਰਾਜੇ ਨੂੰ ਕਿੰਨਾ ਹੈ ਫਿਰ ਉਹ ਮੁਸ਼ਕਲ ਚ ਫਸ ਜਾਂਦਾ ਫਿਰ ਉਹ ਕੰਮ ਹੋ ਨਹੀਂ ਸਕਦੇ
ਠੀਕ ਹੈ ਜੀ
ਕਈ ਵਾਰ ਗੁੱਸੇ ਚ ਹੰਕਾਰ ਚ ਵੀ ਆ ਜਾਂਦਾ ਫਿਰ ਰਾਜ ਨੂੰ ਬਚਾਉਣ ਲੱਗ ਜਾਂਦਾ ਫਿਰ ਬਹੁਤ ਸਾਰੇ ਉਲਟ ਕੰਮ ਹੋ ਜਾਂਦੇ ਨੇ ਜੇ ਰਾਜ ਬਣ ਕੇ ਰਾਜਾ ਬਣ ਕੇ ਰਾਜ ਕਰਦਾ ਤਾਂ ਨਰਕ ਚਲਿਆ ਜਾਂਦਾ ਜੇ ਰਾਜਾ ਬਣ ਕੇ ਸੇਵਕ ਹੋ ਕੇ ਰਹਿੰਦਾ ਫਿਰ ਬਚ ਰਹਿੰਦਾ ਅਸਲ ਚ ਰਾਜੋ ਨਰਕ ਹੈ ਸੇਵਕ ਤੋਂ ਨਰਕ ਨਹੀਂ
ਠੀਕ ਹੈ
ਜੇ ਬੈਠਾ ਰਾਜ ਤੇ ਹੈ ਸੇਵਾ ਫਿਰ ਨਰਕ ਨਹੀਂ ਹੈ ਹਾਂ ਜੇ ਰਾਜਾ ਬਣ ਕੇ ਰਾਜ ਕਰਦਾ ਆਪਣਾ ਹੁਕਮ ਚਲਾਉਂਦਾ ਫਿਰ ਨਰਕ ਹੈ ਜੇ ਰਾਜਾ ਬਣ ਕੇ ਭਾਣੇ ਚ ਰਹਿੰਦਾ ਚਲੋ ਸਾਰਿਆਂ ਨੂੰ ਕਹਿੰਦਾ ਫਿਰ ਉਹ ਰਾਜਾ ਹੈ ਨੀ ਸੇਵਕ ਹੈ
ਠੀਕ ਹੈ ਜੀ ਇੱਥੇ ਪਹਿਲੇ ਸ਼ਲੋਕ ਦੀ ਸਮਾਪਤੀ